ਅਜੂਨੀ ਸਹਿਬੰ ਗੁਰਪ੍ਰਸਾਦ ਜਾਵੇ ਆਦ ਸਤਯੁਗ ਆਦ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਸਦਾ ਸਚ ਦਾ ਆਨੰਦ ਸਤਨਾਮ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਵਿਭੂਦੇਵ ਜਾਇਬ ਗਨੀ ਮੇ ਹਰਿਆਮ ਕਰਿਯਮ ਕਰੀ ਮੁਰਲੀ ਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈਂ ਭਉ ਸੋਮ ਸਰਵਦਾ ਸਰਵ ਜੂਤੇ ਦੁਕਾਲੰ ਕਰੁਣਾਸੀ ਦਯਾਲੰ ਸਰੂਪੇ ਸਦਾਯੰਗ ਸੰਗੇ ਅਪੰਗੰ ਵਿਭੂਤੇ ਇੱਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਦੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੇ ਨਿਰਭਉ ਹਰ ਗੋਬਿੰਦ ਗੁਣਖਾਨੇ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਪੰਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਜੋ ਦਰਸ਼ੋ ਚਾਹੈ ਸਤਿਗੁਰੂ ਸੋ ਦਰਸੈ ਗੁਰ ਗ੍ਰੰਥ ਪੜੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ ਗੁਰੂ ਗ੍ਰੰਥ ਸਾਹਿਬ ਸਭ ਕੇ ਰਾ ਜੋ ਹਮਰੋ ਚਹਿ ਦਰਸਨ ਹੇਰਾ ਸੋ ਸਰਦਾ ਤਰ ਹੇਰਨ ਕਰੈ ਪਾਪਨ ਗਨ ਕੋ ਤਤਸ਼ਿਨ ਹਰੈ ਪੂਰਨ ਦੇਖਿਓ ਆਤਮਾ ਦੁਆ ਤੈ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜੀ ਤੇ ਪਦ ਨਮੋ ਹਮਾਰ ਕਾਮ ਬੁੱਧ ਪ੍ਰਭ ਤੁਛ ਹਮਾਰੇ ਬਰਨ ਸੁਖ ਮਹਿਮਾ ਜੋ ਤਿਹਾਰੇ ਹਮ ਨਾ ਸਕਤ ਕਰ ਸਿਫਤ ਤੁਮਾਰੇ ਆਪ ਦੇ ਹੋ ਤੁਮ ਕਥਾ ਸੁਧਾਰੇ ਸੋ ਕਹੋ ਟਲ ਗੁਰ ਸੇਵੀਆ ਅਹਿਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਤ ਕਾ ਦੁਖੀ ਬਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਐ ਕੀਰਤਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ। ਆਪ ਸਰਬੱਤ ਮਾਈ ਭਾਈ ਗੁਣ ਸ਼ਬਦ ਨਾਲ ਸਨੇਹ ਕਰਨ ਵਾਲੇ ਸ਼ਬਦ ਗੁਰੂ ਦੇ ਪੁਜਾਰੀ ਸ਼ਬਦ ਗੁਰੂ ਦੇ ਸਿਧਾਂਤ ਦਾ ਸਤਿਕਾਰ ਕਰਨ ਵਾਲੇ ਸਰਬੱਤ ਮਾਈ ਭਾਈ ਸਤਸੰਗਤ ਰੂਪ ਦੇ ਅੰਦਰ ਸ਼ਾਮਾਂ ਦੇ ਵਕਤ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਜੋ ਪਹਿਲਾਂ ਕੀਰਤਨ ਹੁੰਦਾ ਹੈ ਉਸ ਤੋਂ ਉਪਰੰਤ ਲੜੀਵਾਰ ਕਥਾ ਜਿਸ ਕਥਾ ਦਾ ਪ੍ਰਵਾਹ ਚੱਲਦਾ ਹੋਇਆ ਸ੍ਰੀ ਸੁਖਮਨੀ ਸਾਹਿਬ ਅੰਮ੍ਰਿਤ ਸਰੂਪ ਗੁਰਬਾਣੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਕਾ ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ 13ਵੀਂ ਅਸ਼ਟਪਦੀ ਦੇ 6 ਪਦ ਹੋ ਚੁੱਕੇ ਨੇ। 7ਵਾਂ ਪਦ ਇਸ ਅਸ਼ਟਪਦੀ ਦਾ 13ਵੀਂ ਦਾ ਸ਼ੁਰੂ ਹੋਣ ਲੱਗਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਕਿਰਪਾ ਕਰ ਰਹੇ ਹਨ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਗੁਰੂ ਸਾਹਿਬਾਨ ਦੇ ਪ੍ਰਤੀ ਪਾਵਨ ਬਚਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਨ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਪੁੱਛਿਆ ਸੀ ਹੈ ਕਲਗੀ ਵਾਲੇ ਸਤਿਗੁਰੂ ਮੈਂ ਜਾਣਨਾ ਚਾਹੁੰਦਾ ਹਾਂ ਕਿ ਆਪ ਜੀ ਕਿੰਨਿਆਂ ਸਰੂਪਾਂ ਦੇ ਅੰਦਰ ਵਰਤ ਰਹੇ ਕਿਹੜੇ ਕਿਹੜੇ ਸਰੂਪ ਹਨ ਆਪਣੀ ਪਹਿਚਾਣ ਆਪ ਕਰਾਓ ਤਾਂ ਕਿ ਸਿੱਖ ਨੂੰ ਪਤਾ ਚੱਲ ਜਾਏ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਭਾਈ ਸਾਹਿਬ ਜੀ ਨੇ ਬਚਨ ਕਹੇ ਉਹ ਵੀ ਅੰਕਿਤ ਹਨ ਤੁਮ ਜੋ ਕਹਾ ਗੁਰਦੇਵ ਜੀ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਕਹਿੰਦੇ ਨੇ ਤੁਮ ਜੋ ਕਹਾ ਗੁਰਦੇਵ ਜੀ ਦਰਸ਼ਨ ਕਰ ਮੋਹੇ ਆਏ ਲਕੀਰ ਤੁਮਾਰਾ ਦਰਸ਼ਕਾ ਕਹੋ ਮੋਹੇ ਸਮਝਾਏ। ਭਾਈ ਸਾਹਿਬ ਜੀ ਦੀ ਇਸ ਗੱਲ ਨੂੰ ਸੁਣ ਕੇ ਕਲਗੀ ਵਾਲੇ ਸਤਿਗੁਰੂ ਖਾਲਸੇ ਦੇ ਧਰਮੀ ਪਿਤਾ ਪਾਤਸ਼ਾਹ ਦੇ ਪਾਤਸ਼ਾਹ ਮੈਂ ਪ੍ਰਗਟਿਓ ਮਰਦਾ ਕੰਬੜਾ ਵਰਿਆਮ ਅਕੇਲਾ ਜਿਨ੍ਹਾਂ ਵਰਗਾ ਨਾਮ ਕੋਈ ਹੋਇਆ ਨਾ ਹੋ ਸਕਦਾ ਹੈ ਉਹ ਕਲਗੀ ਵਾਲੇ ਸਤਿਗੁਰੂ ਜੀ ਬੋਲੇ ਕਹਿੰਦੇ ਭਾਈ ਨੰਦ ਲਾਲ ਸਿੰਘ 3 ਰੂਪ ਹੈ ਮੋਹਿਤ ਦੇ ਤੂੰ ਪੁੱਛਿਆ ਵੀ ਗੁਰੂ ਕਿੰਨਿਆਂ ਸਰੂਪਾਂ ਵਿੱਚ ਵਰਤਦਾ ਹੈ ਤਾਂ ਵੀ ਸਮਝਣਾ ਕਰ ਗੁਰੂ ਦੇ 3 ਸਰੂਪ 3 ਰੂਪ ਹੈ ਮੋਹੇ ਕੇ ਸੁਣੋ ਨੰਦ ਚਿੱਤ ਲਾਏ ਤੂੰ ਚਿੱਤ ਬਿਰਤੀ ਟਿਕਾ ਕੇ ਸੁਣ ਮੈਂ ਕਿੰਨਿਆਂ ਸਰੂਪਾਂ ਚ ਵਰਤਦਾ ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਏ ਸਮਝਾਏ ਇੱਕ ਪੰਕਤੀ ਦੇ ਅੰਦਰ ਬਹੁਤ ਵੱਡਾ ਸਿਧਾਂਤ ਕਹਿ ਦਿੱਤਾ ਕਰਮੀ ਤਰਪਾਤਸ਼ਾਹ ਨੇ ਕਹਿੰਦੇ ਇੱਕ ਸਰੂਪ ਮੇਰਾ ਉਹ ਹੈ ਜਿਹੜਾ ਤ੍ਰਿਹੋ ਗੁਣ ਤੇ ਪ੍ਰਭ ਭਿੰਨ ਰਾਜਗੁਣ ਸਤਗੁਣ ਤਮ ਗੁਣ ਇਹ ਤਿੰਨੇ ਮਾਇਆ ਦੇ ਗੁਣਾਂ ਤੋਂ ਅਤੀਤ ਹੈ ਤਿੰਨਾਂ ਤੋਂ ਪਰੇ ਹੈ ਤਿੰਨਾਂ ਗੁਣਾਂ ਦਾ ਉਹਦੇ ਤੇ ਕੋਈ ਪ੍ਰਭਾਵ ਨਹੀਂ ਬਾਕੀ ਜਿੰਨੇ ਦੇਵ ਦਾਨਵ ਮਾਨਵ ਸਭ ਦੇ ਉੱਤੇ ਤਿੰਨਾਂ ਗੁਣਾਂ ਦਾ ਪ੍ਰਭਾਵ ਹੈ ਸਾਰਾ ਸੰਸਾਰ ਤਿੰਨਾਂ ਗੁਣਾਂ ਦੀ ਲਪੇਟ ਵਿੱਚ ਹੈ ਇਹ 3 ਗੁਣਾਂ ਤੋਂ ਛੁਟਕਾਰਾ ਉਹਦਾ ਹੁੰਦਾ ਜਿਹੜਾ 4ਥੇ ਪਦਵੇ ਚਲਾ ਜਾਏ ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਹੋਏ ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ ਸਾਧਗੀ ਉਪਮਾ ਤਿਹੋ ਗੁਣ ਤੇ ਦੂਰ ਤਿੰਨਾਂ ਗੁਣਾਂ ਤੋਂ ਪਰੇ ਪਰਮੇਸ਼ਰ ਹੈ ਤਿੰਨਾਂ ਗੁਣਾਂ ਤੋਂ ਪਰੇ ਸਿਮਰਨ ਕਰਨ ਵਾਲਾ ਬ੍ਰਹਮਾਕਾਰ ਵਿਰਤੀ ਹੋਣ ਕਰਕੇ ਉੱਥੇ ਭੇਦ ਹੋ ਜਾਂਦਾ ਮਹਾਰਾਜ ਕਹਿੰਦੇ ਨੰਦ ਲਾਲ ਸਿੰਘ ਜੀ ਪਹਿਲਾ ਸਰੂਪ ਮੇਰਾ ਹੈ ਤਿੰਨਾਂ ਗੁਣਾਂ ਤੋਂ ਪਰੇ ਤ੍ਰੈ ਗੁਣ ਅਤੀਤ ਉਹ ਨਿਰਗੁਣ ਸਰੂਪ ਹੈ ਉਹਦੇ ਤੇ ਗੁਣਾਂ ਦਾ ਕੋਈ ਪ੍ਰਭਾਵ ਨਹੀਂ ਗੁਣਾਂ ਤੋਂ ਭਾਵ ਜਿਹੜੇ ਤਿੰਨ ਗੁਣ ਹਨ, ਰਜਗੁਣ ਸਤਗੁਣ, ਇਹ ਸਮਝਣੇ ਚਾਹੀਦੇ। ਤੇ ਦੂਸਰਾ ਮੇਰਾ ਸਰੂਪ ਜਿਹੜਾ ਹੈ ਉਹ ਹੈ ਸਰਗੁਣ। ਜਦੋਂ ਵੀ ਸਰਗੁਣ ਸਰੂਪ ਧਾਰਨ ਕਰਨਾ ਹੈ ਦੇਹ ਗੁਣਾਂ ਦੀ ਉਹ ਬਣੇਗੀ, ਤੇ ਜਿਹੜਾ ਤਾਂ ਨਿਰਗੁਣ ਸਰੂਪ ਹੈ ਉਹਦੇ ਤੱਕ ਤਾਂ ਸਿੱਖ ਦੀ ਪਹੁੰਚ ਨਹੀਂ ਹੋ ਸਕਦੀ। ਜਿਹੜਾ ਭਾਈ ਸਾਹਿਬ ਸਰਗੁਣ ਸਰੂਪ ਹੈ ਇਹ ਹਮੇਸ਼ਾ ਹੀ ਰਹਿੰਦਾ। ਇਸ ਲਈ ਮੈਂ ਤੁਹਾਨੂੰ ਆਪਣੇ ਤੀਸਰੇ ਸਰੂਪ ਦੇ ਲੜ ਲਾਉਣਾ ਜਿਹੜਾ ਹਮੇਸ਼ਾ ਵੀ ਰਹੇਗਾ ਪਰ ਸਿੱਖ ਦੀ ਪਹੁੰਚ ਵੀ ਬਣ ਜਾਏਗੀ ਉਸੇ ਤੱਕ। ਉਹਨੂੰ ਨਿਰਗੁਣ ਸੁਰਗੁਣ ਦਾ ਸਾਂਝਾ ਸਰੂਪ ਸਮਝਣਾ। ਮਹਾਰਾਜ ਉਹ ਕਿਹੜਾ? ਮਹਾਰਾਜ ਕਹਿੰਦੇ ਗੁਰ ਸ਼ਬਦ ਉਹ ਗੁਰਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਰ ਹੈ। ਗੁਰਬਾਣੀ ਦਾ ਉਪਦੇਸ਼ ਹੀ ਮੇਰਾ ਉਪਦੇਸ਼ ਹੈ, ਗੁਰਬਾਣੀ ਨਾਲ ਪਿਆਰ ਕਰਨਾ ਹੀ ਮੇਰੇ ਨਾਲ ਪਿਆਰ ਕਰਨਾ, ਗੁਰਬਾਣੀ ਦਾ ਸਤਿਕਾਰ ਕਰਨਾ ਹੀ ਮੇਰਾ ਸਤਿਕਾਰ ਕਰਨਾ, ਗੁਰਬਾਣੀ ਨੂੰ ਮੱਥਾ ਟੇਕਣਾ ਹੀ ਮੈਨੂੰ ਮੱਥਾ ਟੇਕਣਾ, ਗੁਰਬਾਣੀ ਦੀ ਪੂਜਾ ਹੀ ਮੇਰੀ ਪੂਜਾ ਹੈ। ਇਸ ਕਰਕੇ ਗੁਰਬਾਣੀ ਦੇ ਨਾਲ ਜੁੜੇ ਰਹਿਣਾ। ਜੋ ਵੱਡਿਆਂ ਨੇ ਬਚਨ ਕੀਤੇ ਨੇ ਕਿ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗ ਹੀ ਜਾਏ, ਸਿੱਖ ਦੀ ਹਾਲਤ ਕੋੜੀ ਵਰਗੀ ਹੋ ਜਾਏ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਮਹਾਰਾਜ ਸਾਹਿਬ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ। ਆਓ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਵਿਚਾਰ ਦੇ ਅੰਦਰ ਨਿੰਦਕ ਪੁਰਸ਼ਾਂ ਦਾ ਜੋ ਹਾਲ ਹੁੰਦਾ ਵਿਸ਼ੇਸ਼ ਕਰਕੇ ਸਿਮਰਨ ਕਰਨ ਵਾਲੇ ਗੁਰਮੁਖਾਂ ਦਾ, ਅਪਮਾਨ ਕਰਨ ਵਾਲੇ ਦਾ ਜੋ ਹਾਲ ਹੁੰਦਾ, ਜੋ ਰੱਬ ਦੇ ਪਿਆਰੇ ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਹਨ ਨਿੰਦਕ, ਉਹਨਾਂ ਦਾ ਜੋ ਹਾਲ ਹੁੰਦਾ, ਇਹ ਸਾਰੀ 13ਵੀਂ ਅਸ਼ਟਪਦੀ ਦੇ ਸੱਤ ਪਦਾਂ ਦੇ ਅੰਦਰ ਐਸੀ ਹੀ ਵਿਆਖਿਆ ਕੀਤੀ ਗਈ ਹੈ। 6 ਪਦ ਪਿੱਛੇ ਪੂਰੇ ਹੋ ਚੁੱਕੇ ਨੇ, ਉਸ ਤੋਂ ਬਾਅਦ ਥੋੜਾ ਜਿਹਾ ਸਿਧਾਂਤ ਫਿਰ 8ਵੇਂ ਪਦ ਦੇ ਅੰਦਰ ਆਏਗਾ। ਸਤਿਗੁਰੂ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਕਥਨ ਕਰਦੇ ਨੇ ਸੁਣਨਾ ਕਰੋ ਜੀ।
ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ,
ਸੰਤਾਂ ਦਾ ਨਿੰਦਕ, ਸੰਤਾਂ ਦਾ ਹੀ ਅਪਮਾਨ ਕਰਨ ਵਾਲੇ ਦਾ ਦੋ ਪੱਖਾਂ ਦੇ ਅੰਦਰ ਦੋ ਸਰੂਪ ਜਿਹੜੇ ਹਨ, ਇੱਕ ਤਾਂ ਅੰਦਰਲਾ ਸਰੂਪ ਹੈ ਹਰ ਇੱਕ ਬਾਹਰਲਾ ਸਰੂਪ ਹੈ। ਸੰਤਾਂ ਦੇ ਨਿੰਦਕ ਦੇ ਦੋਨੇ ਹੀ ਸਰੂਪ ਵਿਗੜ ਜਾਂਦੇ ਹਨ। ਅੰਦਰਲਾ ਸਰੂਪ ਜਿਹੜਾ ਅੰਤਿਸ਼ ਕਰਨਾ ਹੈ ਉਹ ਮੈਲ ਗ੍ਰਸਤ ਹੋ ਜਾਂਦਾ ਹੈ, ਉਸ ਨੂੰ ਨਿੰਦਾ ਦੀ ਮੈਲ ਲੱਗ ਜਾਂਦੀ ਹੈ। ਪਰ ਇਹ ਮੈਲ ਕੈਸੀ ਹੈ? ਕਹਿੰਦੇ ਨਰੋਲ ਗੰਦਗੀ ਵਰਗੀ ਹੈ, ਬਿਸਤੇ ਵਰਗੀ ਹੈ। ਗੰਦਗੀ ਵੱਲ ਕੋਈ ਦੇਖਣਾ ਵੀ ਚੰਗਾ ਨਹੀਂ ਸਮਝਦਾ, ਗੰਦਗੀ ਪਈ ਹੋਏ ਉਹਦੇ ਤੇ ਥੁੱਕ ਸਿੜਦਾ, ਆਪਣੀ ਦ੍ਰਿਸ਼ਟੀ ਨੂੰ ਪਰੇ ਕਰ ਲੈਂਦਾ, ਮੂੰਹ ਦੇ ਮੂਹਰੇ ਕੱਪੜਾ ਰੱਖਦਾ ਨਾਸਾਂ ਦੇ ਅੱਗੇ ਕਿਉਂਕਿ ਗੰਦਗੀ ਪਈ ਹੈ। ਮਹਾਰਾਜ ਕਹਿੰਦੇ ਨਿੰਦਾ ਜਿਹੜੀ ਹੈ, ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਸੰਘਾਲ, ਪਰਾਈ ਨਿੰਦਿਆ ਜਿਹੜੀ ਹੈ, ਪਰਾਈ ਮੈਲ ਪਰਾਏ ਦੀ ਵਿਸ਼ਤਾ ਦੇ ਤੁਲ, ਪਰਾਏ ਦੀ ਗੰਦਗੀ ਦੇ ਤੁਲ ਹੈ। ਸੁਧੀ ਨਰੋਲ, ਨਰੋਲ ਹੀ ਵਿਸ਼ਤਾ ਇਹ ਕਹਿੰਦੇ ਜਿਹਦੇ ਚ ਕੋਈ ਮਿਲਾਵਟ ਨਹੀਂ ਹੈ। ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਗਾ। ਸਤਿਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਤੂੰ ਆਪਣੀ ਕਿਰਪਾ ਕਰਕੇ ਸਾਨੂੰ ਇਸ ਅਵਗੁਣ ਤੋਂ ਬਚਾ ਲੈ ਦਿੰਦਿਆਂ। ਅੱਜ ਦੇ ਯੁੱਗ ਵਿੱਚ ਨਿੰਦਾ ਤੋਂ ਬਚਣਾ ਬਹੁਤ ਔਖੀ ਬਾਤ ਹੈ, ਜੀ ਦੀ ਬਾਤ ਨਾ ਸੁਣੋ ਨਾਰਾਜ਼ ਹੋ ਜਾਂਦਾ ਹੈ, ਨਿੰਦਾ ਤੋਂ ਬਿਨਾਂ ਕਰਦਾ ਕੁਛ। ਜਿਹਦਾ ਮਨ ਨਿੰਦਾ ਵਿੱਚ ਲੱਗਿਆ, ਜਿਨ੍ਹਾਂ ਚ ਦੋ ਚਾਰ ਬੰਦਿਆਂ ਦੀ ਗੰਦਗੀ ਖਾ ਨਾ ਲਵੇ, ਤੁਹਾਡੇ ਕੰਨਾਂ ਦੇ ਵਿੱਚ ਨਾ ਭਰ ਦੇਵੇ, ਉਨੀ ਦੇਰ ਤੱਕ ਉਹਨੂੰ ਸਬਰ ਨਹੀਂ ਆਉਂਦਾ। ਤੁਸੀਂ ਗੱਲ ਨਾ ਸੁਣਾਓ ਨਾਰਾਜ਼ ਹੋ ਜਾਂਦਾ, ਕਹਿੰਦਾ ਮੇਰੀ ਗੱਲ ਨਹੀਂ ਸੁਣਦਾ। ਇਸ ਲਈ ਉਸੇ ਵੇਲੇ ਗੱਲ ਦਾ ਰੁੱਖ ਬਦਲ ਦਿਓ, ਉਹ ਕੁਛ ਹੋਰ ਕਹਿੰਦਾ, ਤੁਸੀਂ ਕੁਛ ਹੋਰ ਕਹਿਣਾ ਸ਼ੁਰੂ ਕਰ ਦਿਓ। ਜਦੋਂ ਤਾਲ ਦੀ ਠੀਕ ਬੈਠੇਗੀ, ਉਹ ਆਪਣੀ ਨਿੰਦਾ ਦਾ ਰਾਗ ਅਲਾਪਣ ਤੋਂ ਫੜ ਜਾਏਗਾ, ਕਿਉਂਕਿ ਸੁਰ ਠੀਕ ਨਹੀਂ ਨਾ ਬੈਠੇ, ਸੁਰ ਨਾ ਮਿਲਾਓਗਾ। ਸੋ ਇਸ ਕਰਕੇ ਨਿੰਦਕ ਪੁਰਸ਼ ਦਾ ਅੰਤਸ਼ ਕਰਨ ਦਾ ਸੁਭਾਅ ਜਿਹੜਾ ਹੈ, ਇਹ ਵੀ ਇਹੀ ਅਸਲ ਚ ਬੰਦੇ ਦੀ ਸ਼ਕਲ ਹੈ। ਜਦੋਂ ਕੋਈ ਕਿਸੇ ਦਾ ਸੁਭਾਅ ਪ੍ਰਗਟ ਹੋ ਜਾਂਦਾ ਹੈ, ਉਹ ਕਹਿੰਦਾ ਦੇਖ ਲਿਆ ਤੇਰਾ ਅੰਦਰਲਾ ਰੂਪ ਦੇਖ ਲਿਆ, ਹੁਣ ਮੈਂ ਪ੍ਰਗਟ ਹੋ ਗਿਆ, ਸੁਭਾਅ ਹੀ ਪ੍ਰਗਟ ਹੋਇਆ, ਉਹਦਾ ਅੰਦਰਲਾ ਸਰੂਪ ਵਿਗੜ ਜਾਂਦਾ ਹੈ। ਇਸ ਕਰਕੇ ਜਦੋਂ ਅੰਦਰਲਾ ਸਰੂਪ ਹੀ ਵਿਗੜਿਆ, ਉਹਨੂੰ ਮੈਲ ਲੱਗ ਗਈ, ਜਿਉਂ ਜਿਉਂ ਨਿੰਦਾ ਕਰੀ ਜਾਊਗਾ। ਕਬੀਰ ਸਾਹਿਬ ਨੇ ਤਾਂ ਵੈਸੇ ਨਿੰਦਕ ਦਾ ਸਤਿਕਾਰ ਕੀਤਾ ਬਹੁਤ ਜ਼ਿਆਦਾ। ਉਹ ਕਹਿੰਦਾ ਨਿੰਦੋ 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 ਮੋਕੋ ਲੋਕ ਨਿੰਦੋ, ਨਿੰਦਾ ਜਾ ਭੁੱਖਰੀ ਪਿਆਰੀ। ਐ ਨਿੰਦਕ ਪੁਰਸ਼ੋ, ਜਿਹਨਾਂ ਨੂੰ ਨਿੰਦਿਆ ਕਰ ਰਹੀ ਹੋ, ਤੁਸੀਂ ਮੇਰੀ ਨਿੰਦਾ ਕਰੋ ਰੱਜ ਰੱਜ ਕੇ, ਅਸੀਂ ਕਿਉਂ ਆ ਜਾਂਦੇ ਹਾਂ ਨਿੰਦਿਆਂ ਤੋਂ। ਕਬੀਰ ਨੇ ਐਸਾ ਕਿਉਂ ਕਿਹਾ? ਕਬੀਰ ਦਾ ਇਤਿਹਾਸ ਦੱਸਦਾ ਹੈ ਕਿ ਜਿਸ ਦਿਨ ਕਬੀਰ ਦੀ ਮਾਂ ਮਰਦੀ ਹੈ, ਜਿਸ ਨੇ ਜਨਮ ਦਿੱਤਾ ਸੀ, ਕਬੀਰ ਨਹੀਂ ਰੋਇਆ, ਪਾਣੀ ਵਿੱਚ ਰਿਹਾ। ਮਾਤਾ ਦੀ ਅੰਤਮ ਕਿਰਿਆ ਕੀਤੀ ਜੋ ਫਰਜ਼ ਬਣਦਾ ਹੈ ਪੁੱਤਰ ਦਾ, ਨਾ ਲੋਈ ਨੂੰ ਰੋਣ ਦਿੱਤਾ, ਨਾ ਕਮਾਲੀ ਤੇ ਕਮਾਲੀ ਨੂੰ ਰੋਣ ਦਿੱਤਾ। ਪਰ ਜਿਸ ਦਿਨ ਕਬੀਰ ਦਾ ਨਿੰਦਕ ਮਰਿਆ, ਕਾਂਸੀ ਦੇ ਅੰਦਰ ਬਹੁਤ ਬੜਾ ਨਿੰਦਕ ਸੀ, ਕਬੀਰ ਰੋਇਆ। ਲੋਕਾਂ ਨੇ ਪੁੱਛਿਆ, ਕਬੀਰ ਜੀ ਜਿਹੜੀ ਮਾਂ ਨੇ ਜਨਮ ਦਿੱਤਾ, ਉਹਦੇ ਮਰਨ ਤੇ ਤਾਂ ਇੱਕ ਹੰਝੂ ਨਹੀਂ ਵਗਿਆ ਤੇਰਾ, ਤਾਂ ਜਿਹੜਾ ਕੁਛ ਵੀ ਨਹੀਂ ਲੱਗਦਾ, ਸਦਾ ਹੀ ਵੈਰ ਕਰਦਾ ਰਿਹਾ, ਉਹਦੇ ਮਰਨ ਚੋਂ ਤੁਸੀਂ ਰੋ ਪਏ। ਕਹਿਣ ਲੱਗਾ, ਬਈ ਸੱਜਣੋ, ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ, ਅਸਲੀ ਮਾਤਾ ਪਿਤਾ ਤਾਂ ਇਹੀ ਸੀ ਜਿਹੜਾ ਹੁਣ ਮਰਿਆ। ਨਿੰਦਾ ਬਾਪ ਨਿੰਦਾ ਮਹਿਤਾ ਹੀ, ਇਹੀ ਮੇਰਾ ਬਾਪ ਸੀ, ਇਹ ਮੇਰੀ ਮਾਂ ਸੀ, ਮੇਰੀ ਮਾਂ ਨੇ ਮੇਰੇ ਤਨ ਦੇ ਕੱਪੜੇ ਧੋਏ ਆ ਜਦੋਂ ਮੈਲੇ ਹੋ ਜਾਂਦੇ ਸੀ, ਪਰ ਇਹ ਮੇਰੀ ਮਾਂ ਤਾਂ ਐਸੀ ਸੀ, ਇਹ ਮੇਰਾ ਪਿਓ ਤਾਂ ਐਸਾ ਸੀ, ਜਿਹੜੀ ਕਿਤੇ ਅੰਦਰ ਦੀ ਮੈਲ ਲੱਗ ਜਾਂਦੀ ਸੀ ਜਾਂ ਪਿਛਲੇ ਜਨਮਾਂ ਦੀ ਕੋਈ ਮੈਲ ਸੀ, ਇਹ ਤਾਂ ਮੇਰੇ ਅੰਦਰ ਦੇ ਕੱਪੜੇ ਧੋਂਦਾ ਰਿਹਾ ਵਿਚਾਰਾ, ਇਹਦੇ ਵਰਗਾ ਧੋਬੀ ਜ਼ਿੰਦਗੀ ਚ ਮੈਨੂੰ ਮਿਲਣਾ ਨਹੀਂ, ਬੜਾ ਘਾਟਾ ਪੈ ਗਿਆ। ਨਿੰਦਕ ਹਮਰੇ ਕੱਪੜੇ ਧੋਏ, ਤੇ ਜਨਮਾਂ ਚ ਮਾਤਰਾ ਦੀ ਮੈਲ ਨਿੰਦਕ ਆਪਣੇ ਸਿਰ ਲੈ। ਜਨਮ ਜਨਮ ਕੀ ਮਲ ਧੋਵੈ ਬਰਾਏ, ਆਪਣਾ ਕੀਤਾ ਪਾਵੈ ਨਿੰਦਕ। ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਪਾਪ ਕੋਈ ਕਰਦਾ ਤੇ ਉਸ ਪਾਪ ਦਾ ਜੁੰਮਾ ਕੋਈ ਲੈ ਰਿਹਾ, ਬੇਸਮਝੀ ਦੀ ਗੱਲ ਹੈ। ਇਸ ਕਰਕੇ ਨਿੰਦਕ ਦਾ ਅੰਦਰਲਾ ਸਰੂਪ ਵੀ ਵਿਗੜ ਜਾਂਦਾ ਹੈ ਤੇ ਨਿੰਦਕ ਪੁਰਸ਼ ਦਾ ਬਾਹਰਲਾ ਸਰੀਰ ਹੈ ਜਿਹੜਾ, ਇਹ ਵੀ ਕੋੜ ਆਦਿਕ ਫੁੱਟ ਕੇ ਕਈ ਵਾਰ ਇਹ ਨਿੰਦਾ ਐਸਾ ਰੰਗ ਲੈ ਆਉਂਦੀ ਹੈ ਕਿ ਸੰਤ ਦੇ ਨਿੰਦਕ ਦਾ, ਸੰਤ ਕਾ ਦੁਖੀ ਕੈਸਾ ਜਾ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ। ਵਿਗੜ ਨਾਲ ਜਾਣੀ ਸਰੀਰ ਵਿਗੜ ਜਾਂਦਾ ਹੈ, ਕੋੜ ਹੋ ਜਾਂਦਾ ਉਹਦੇ ਸਰੀਰ। ਜਿਵੇਂ ਇੱਕ ਰਾਜਾ ਸੀ, ਉਹ ਸਾਧ ਜੀ ਰਾਜੇ ਨੇ, ਬੜਾ ਨੇਕ ਰਾਜਾ ਸੀ, ਬੜੇ ਧਰਮੀ ਰਾਜੇ ਹੋਏ ਜਿਹਨਾਂ ਦੀ ਕਹਾਣੀ ਚੱਲ ਰਹੀ ਹੈ। ਉਸਨੇ ਇੱਕ ਯੱਗ ਕੀਤਾ, ਉਸ ਯੱਗ ਦੇ ਸਾਧੂਆਂ ਤੇ ਬ੍ਰਾਹਮਣਾਂ ਦੀ ਪਹਿਲਾਂ ਪੰਗਤ ਲੱਗਦੀ ਹੈ, ਹੁਣ ਵੀ ਬਹੁਤ ਸਾਰੇ ਥਾਂ ਤੇ ਮਰਿਆਦਾ ਹੈ, ਸਾਧੂਆਂ ਨੂੰ ਪਹਿਲਾਂ ਭੋਜਨ ਛਕਾਉਂਦੇ ਆ, ਬਹੁਤ ਸਾਰੇ ਮੱਤਾਂ ਦੇ ਵਿੱਚ ਭਾਈ ਗੁਰਦਾਸ ਵੀ ਕਹਿੰਦੇ ਗੁਰਸਿੱਖਾਂ ਨੂੰ ਦੇਖ ਕੇ ਪਿੱਛੋਂ ਬਚਿਆ ਬੰਦਾ, ਭਗਤਾਂ ਲੱਗ ਗਈਆਂ, ਭੋਜਨ ਵਰਤਿਆ, ਸੈਂਕੜੇ ਬ੍ਰਾਹਮਣ ਤੇ ਸੰਤ ਜਨ ਭੋਜਨ ਛੱਕ ਕੇ ਉਸੇ ਵੇ ਮ੍ਰਿਤੂ ਨੂੰ ਪ੍ਰਾਪਤ ਹੋ ਗਏ। ਬਹੁਤ ਵੱਡਾ ਕਲੇਸ਼ ਚੜ ਗਿਆ, ਹੋਇਆ ਕੀ? ਵੈਦ ਬੁਲਾਏ, ਟੈਸਟ ਕਰੋ, ਖਾਣੇ ਦਾਲ ਸਬਜ਼ੀ ਸਭ ਕੁਝ ਚੈੱਕ ਕਰੋ। ਜਦੋਂ ਖੀਰ ਚੈੱਕ ਕੀਤੀ, ਸਾਰੀ ਜ਼ਹਿਰ ਦੀ ਭਰੀ ਹੋਈ। ਕਿਹਾ ਵੀ ਇਹ ਖੀਰ ਦੇ ਵਿੱਚ ਜ਼ਹਿਰ ਕਿੱਥੋਂ ਆਇਆ? ਜਦੋਂ ਖੀਰ ਨੂੰ ਹਿਲਾ ਕੇ ਦੇਖਿਆ, ਉਹਦੇ ਵਿੱਚ ਮਰਿਆ ਹੋਇਆ ਜਿਹੜਾ ਵਿੱਚ ਹੀ ਉਬਲਦਾ ਰਿਹਾ, ਸੱਪ ਦੀ ਜ਼ਹਿਰ ਉਹਦੇ ਵਿੱਚ ਇਸ ਤਰ੍ਹਾਂ ਮਿਲ ਗਈ। ਕਾਰਨ ਕੀ ਬਣਿਆ ਕਿ ਆਕਾਸ਼ ਦੇ ਰਸਤੇ ਇੱਕ ਇੱਲ ਬਾਬੇ ਪੈਰਾਂ ਵਿੱਚ ਸਭ ਨੂੰ ਫੜੀ ਜਾ ਰਹੀ ਸੀ ਖਾਣ ਵਾਸਤੇ। ਐਨ ਉਹਦੀ ਤੇਜ਼ਗੀ ਦਾ ਮੂੰਹ ਖੁੱਲਿਆ ਤੇ ਉੱਥੇ ਆ ਕੇ ਉਹਦੇ ਹੱਥ ਦੇ ਵਿੱਚੋਂ, ਉਹਦੇ ਪੰਜੇ ਦੇ ਵਿੱਚੋਂ ਸੱਪ ਡਿੱਗ ਰਿਹਾ ਤੇ ਉਬਲਦੀ ਦੇਗ ਦੇ ਵਿੱਚ ਡਿੱਗ ਪਿਆ, ਰਿੱਝ ਗਿਆ ਵਿੱਚ। ਤੇ ਉਹ ਸੱਪ ਦੀ ਜ਼ਹਿਰ ਖੀਰ ਦੇ ਵਿੱਚ ਸੀ, ਪਤਾ ਕਿਸੇ ਨੂੰ ਵੀ ਨਾ ਲੱਗਿਆ। ਇਸ ਕਰਕੇ ਲੰਗਰ ਦੀ ਮਰਿਆਦਾ ਕਿ ਛੱਤ ਦੇ ਹੇਠ ਬਣਨਾ ਚਾਹੀਦਾ, ਪਰ ਲੰਗਰ ਦੇ ਉੱਤੇ ਖਾਸ ਕਰਕੇ ਅਸੀਂ ਦੇਗ ਦੀ ਮਰਿਆਦਾ ਵਿੱਚ ਬੜਾ ਵਿਚਾਰਾਂਗੇ ਕਿ ਅਸੀਂ ਖੁੱਲ੍ਹੇ ਮੈਦਾਨ ਵਿੱਚ ਦੇਗ ਨਹੀਂ ਵਰਤਾ ਸਕਦੇ। ਕੋਈ ਪੰਛੀ ਚਲਾ ਜਾਂਦਾ, ਪਿਸ਼ਾਬ ਕਰ ਜਾਏ, ਬਿੱਟ ਕਰ ਜਾਏ, ਹੁਣ ਤਾਂ ਸਾਧਨ ਚ ਵੈਸੇ ਬਣ ਗਏ। ਔਰ ਜਦੋਂ ਲੰਗਰ ਬਣਦਾ, ਲਾਂਗਰੀ ਨੂੰ ਲੰਗਰ ਬਣਾਉਣ ਵਾਲਾ ਲੰਗਰ ਰਸੋਈਏ ਦੇ ਵਿੱਚੋਂ ਹਰ ਵੇਲੇ ਪਹਿਰਾ ਰੱਖੇ, ਜਿੰਨੀ ਦੇਰ ਤੱਕ ਉਹਨੂੰ ਢੱਕ ਨਹੀਂ ਦਿੰਦਾ ਮਰਜ਼ਾਦਾ। ਸੈਂਕੜੇ ਬ੍ਰਾਹਮਣ ਮਰ ਗਏ, ਸੈਂਕੜੇ ਮਹਾਤਮਾ ਮਰ ਗਏ। ਰਾਜੇ ਨੂੰ ਜਦੋਂ ਪਤਾ ਚੱਲਿਆ, ਕਹਿਣ ਲੱਗਾ ਹੁਣ ਤਾਂ ਕਈ ਜਨਮਾਂ ਤੱਕ ਵੀ ਮੈਂ ਇਸ ਪਾਪ ਦਾ ਬਦਲਾ ਨਹੀਂ ਦੇ ਸਕਦਾ। ਉਸੇ ਵੇਲੇ ਤਨਖਾਹੀ ਵਸਤਰ ਧਾਰਨ ਕਰੇ, ਰਾਜਪਾਠ ਛੱਡ ਕੇ ਜੰਗਲਾਂ ਚ ਪ੍ਰਾਸ਼ਚਿਤ ਕਰਨ ਵਾਸਤੇ ਰਾਤ ਦਿਨ ਬਦਲੀ ਕਰਨ ਲੱਗ ਪਿਆ ਕਿ ਜੇ ਰਾਮ ਦੇ ਨਾਮ ਦੇ ਨਾਲ ਸੁਣਿਆ ਹੈ ਦੁੱਖ ਪਾਪ ਕਾ ਨਾਸ ਹੋ ਜਾਏ, ਬੰਦਗੀ ਕਰਨ ਲੱਗਾ। ਇੱਕ ਦਿਨ ਦਾ ਵਾਕਿਆ, ਭੁੱਖ ਲੱਗੀ ਤੋਂ ਮਹਾਤਮਾ ਰੂਪ ਦੇ ਅੰਦਰ ਜਿਹੜਾ ਸੈਂਕੜੇ ਲੋਕਾਂ ਨੂੰ ਰੋਟੀ ਦਿੰਦਾ ਸੀ, ਅੱਜ ਅੱਠ ਪਹਿਰਾਂ ਬਾਅਦ ਬੰਦੂਕੜੀ ਦਾ ਅੰਨ ਕਹਿੰਦੇ ਕਬੀਰ ਭਰੀ ਬੰਦੂਕੜੀ ਨਾ ਬਿਲਕੁਲ ਨਾਲ ਗਜਾ ਕਰਕੇ ਤੋਂ ਰੋਟੀਆਂ ਖਾ ਰਹੇ ਪ੍ਰਵਿਰਤੀ ਚ ਨਾ ਪੈਣਾ। ਜਦੋਂ ਜਾ ਕੇ ਉਸਨੇ ਅਲੱਖ ਜਗਾਈ, ਇੱਕ ਮਾਈ ਨਿਕਲੀ ਬੜੀ ਕ੍ਰੋਧ, ਉਹਨੇ ਸਿਆਣ ਲਿਆ ਇਹ ਤਾਂ ਰਾਜਾ ਉਹ ਮਾਈ ਉਸੇ ਨਗਰੀ ਦੀ ਸੀ। ਕਹਿੰਦੀ ਅੱਛਾ ਤੂੰ ਉਹੀ ਹੈ ਜਿਹਨੇ ਸੈਂਕੜੇ ਬ੍ਰਾਹਮਣ ਤੇ ਸਾਧੂ ਮਾਰ ਦਿੱਤੇ, 100 ਚੂਹਾ ਖਾ ਕੇ ਬਿੱਲੀ ਹੁਣ ਚੱਲ ਪਈ ਹਜ ਨੂੰ, ਤੂੰ ਸਾਧ ਬਣ ਗਿਆ ਹੁਣ, ਪਖੰਡ ਕਰਕੇ ਦਿਖਾਉਣਾ ਦਰ ਦਰ ਤੇ ਠੂਠੇ ਬਣੀ ਕਰਦਾ, ਜਾ ਚਲਾ ਜਾ ਤੇਰੇ ਵਰਗੇ ਪਾਪੀ ਵਾਸਤੇ ਕੋਈ ਰੋਟੀ ਨਹੀਂ। ਵਿਰਾਗ ਧਾਰਨ ਕਰਕੇ ਵਾਪਸ ਮੁੜਿਆ, ਕਹਿਣ ਲੱਗਾ ਅੱਜ ਤੋਂ ਬਾਅਦ ਭੁੱਖਾ ਮਰਨਾ ਮਨਜ਼ੂਰ ਹੈ, ਬਿਰਸ਼ਾ ਦੇ ਪੱਤੇ ਖਾਣੇ ਮਨਜ਼ੂਰ ਹਨ, ਕੰਦ ਮੂਲ ਖਾਣਾ ਮਨਜ਼ੂਰ ਹੈ, ਪਰ ਗ੍ਰਿਸ਼ਤੀ ਦੇ ਦੁਆਰੇ ਤੇ ਨਹੀਂ ਜਾ। ਤੇ ਉੱਧਰ ਮਾਈ ਨੂੰ ਪੈਰ ਦੇ ਅੰਗੂਠੇ ਤੇ ਲੈ ਕੇ ਸਿਰ ਦੀ ਚੋਟੀ ਤੱਕ ਬਿਗੜ ਰੂਪ ਹੋਏ ਜਾਏ ਜੋ ਮਹਾਰਾਜ ਕਹਿੰਦੇ ਨਾ, ਉਸੇ ਵੇਲੇ ਕੋੜ ਐਸਾ ਫੁੱਟਿਆ ਤੇ ਮਾਈ ਦਾ ਸਾਰਾ ਸਰੀਰ ਟੁੱਟ ਗਿਆ। ਕੀ ਹੋਇਆ, ਵੈਦ ਬੁਲਾਏ, ਇੱਧਰ ਔਟ ਪੌਟ ਕੀਤਾ, ਨਹੀਂ ਕੋਈ ਬਾਤ, ਕਹਿੰਦੇ ਸੰਤ ਆਏ, ਸੰਤ ਦੀ ਖੋਜ ਕਰੋ, ਗਾਉਂ ਬਣਾਵੇ ਜਾਓ, ਭਾਵੇਂ ਗਿੱਲੇ ਹੋਣ ਸੁੱਕੇ ਹੋਣ, ਫਿਰ ਸੰਤ ਨੂੰ ਲੱਭਦੇ ਫਿਰਦੇ ਆ। ਜਿਸ ਵੇਲੇ ਕੋਈ ਜਾਨ ਨੂੰ ਪੜਦੀ ਹੈ, ਨਿਰਾਦਰ ਕਰਨ ਲੱਗੇ ਨੀ ਦੇਖਣਾ ਅਗਿਆਨੀ ਪੁਰਸ਼ ਨੂੰ। ਮਹਾਤਮਾ ਜੀ ਜੰਗਲ ਵਿੱਚ ਸੀ, ਮਾਈ ਦਾ ਪਰਿਵਾਰ ਲੈ ਕੇ ਸੰਤਾਂ ਦੇ ਪੈਰ ਫੜੇ, ਮਹਾਰਾਜ ਕਿਰਪਾ ਕਰਦੇ ਹੋ, ਤੁਹਾਨੂੰ ਮਾੜਾ ਵਚਨ ਬੋਲਿਆ ਸੀ। ਉਹ ਕਹਿਣ ਲੱਗਾ ਭਾਈ ਜੋ ਮਾਈ ਨੇ ਕਿਹਾ ਉਹ ਸੱਚ ਗਿਆ ਸੀ, ਕੋਈ ਮੈਨੂੰ ਮਾੜੀ ਗੱਲ ਕਰਦੀ ਨਹੀਂ। ਠੀਕ ਹੈ, ਇਹਨੇ ਰੋਟੀ ਦੀ ਜਵਾਬ ਦਿੱਤਾ, ਰੋਟੀ ਇਹਦੀ ਸੀ, ਮੇਰਾ ਉਹਦੇ ਤੇ ਕੀ ਅਧਿਕਾਰ ਹੈ? ਪਰ ਜਿਹੜੀ ਗੱਲ ਇਹਨੇ ਕਿਹਾ, ਸੈਂਕੜੇ ਬ੍ਰਾਹਮਣ ਸੈਂਕੜੇ ਸਾਧੂ ਮਰੇ ਨੇ, ਮੈਂ ਰਾਜਾ ਸੀ, ਇਸ ਲਈ ਦਰਦਾਂ ਤੇ ਠੋਕਰਾਂ ਖਾ ਰਿਹਾ। ਰਾਜਾ ਰੋਣ ਲੱਗ ਗਿਆ, ਕਹਿੰਦੇ ਮਹਾਰਾਜ, ਕਹਿੰਦੇ ਮੇਰੇ ਚ ਕੀ ਸਮਰੱਥ ਹੈ? ਹਾਂ, ਜਿਸ ਗੁਰੂ ਦਾ ਮੈਂ ਸ਼ਿਸ਼ ਹਾਂ ਉਹ ਤ੍ਰਿਕਾਲਦਰਸ਼ੀ ਹੈ। ਆਓ ਆਪਾਂ ਪੁੱਛ ਲੈਂਦੇ ਹਾਂ ਕੀ ਹੋਇਆ। ਮਹਾਤਮਾ ਕੋਲ ਗਏ ਵੱਡਿਆਂ ਕੋਲ, ਕਹਿਣ ਲੱਗੇ ਵੀ ਉਂਝ ਤਾਂ ਰੱਬੀ ਭੇਤ ਪ੍ਰਗਟ ਕਰਨ ਦਾ ਸਾਨੂੰ ਆ ਗਿਆ ਨਹੀਂ, ਹੋਰ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ, ਪਰ ਹੁਣ ਤੁਸੀਂ ਆਇਓ ਚੱਲ ਕੇ ਮੇਰਾ ਸ਼ਿਸ਼ ਆਇਆ। ਕਹਿੰਦੇ ਮਾਈ ਤੇਰਾ ਕੋੜ ਨਹੀਂ ਹਟਣਾ, ਤੂੰ ਤਾਂ ਇਹ ਜਨਮ ਦੀ ਗੱਲ ਕਰਦੀ ਹੈ, ਤੈਨੂੰ 100 ਜਨਮ ਕੋੜ ਹੁੰਦਾ ਹੀ ਰਹਿਣਾ, ਜਨਮ ਤੋਂ ਹੋ ਜਾ ਕਰਨਾ, ਮਰਨ ਤੱਕ ਰਿਹਾ ਕਰਨਾ 100 ਜਨਮ। ਕਿਆ ਮਹਾਰਾਜ ਇਹ ਕਿਆ ਬਾਤ? ਕਹਿਣ ਲੱਗੇ ਮੈਂ ਅੰਤਰ ਧਿਆਨ ਹੋ ਕੇ ਵੇਖਿਆ ਕਿ ਸੈਂਕੜੇ ਬ੍ਰਾਹਮਣ ਤੇ ਸਾਧੂ ਜਿਹੜੇ ਮਰੇ ਸਨ, ਧਰਮ ਰਾਜ ਚੱਕਰ ਵਿੱਚ ਪੈ ਗਿਆ ਕਿ ਇਹਦਾ ਪਾਪ ਕਿਹਨੂੰ ਦੇਣਾ? ਰਾਜੇ ਨੂੰ ਤਾਂ ਪਤਾ ਵੀ ਨਹੀਂ ਹੈ, ਵਰਤਾਵਿਆਂ ਨੂੰ ਦੇਣਾ ਉਹਨਾਂ ਦਾ ਵੀ ਕੀ ਕਸੂਰ ਹੈ? ਪਰ ਜਦ ਤੂੰ ਕਿਹਦੇ ਜੁੰਮੇ ਪੜਦੇ ਆ? ਧਰਮ ਰਾਜ ਨੂੰ ਹੁਕਮ ਹੈ ਮੈਂ ਸੱਚਾ ਧਰਮ ਵਿਚਾਰ, ਉਹ ਜੇ ਗਲਤ ਫੈਸਲਾ ਕਰਦਾ ਧਰਮ ਰਾਜ ਫਸਦ ਹੈ। ਪੰਛੀ ਨੂੰ ਉਹ ਤਾਂ ਇੱਕ ਜਾਨਵਰ ਹੈ। ਧਰਮ ਰਾਜ ਨੇ ਉਹ ਮਹਾਤਮਾ ਕਹਿੰਦੇ ਇਹ ਫੈਸਲਾ ਸੀ ਜਿਹੜਾ ਕਿ ਪਾਪ ਕਿਸ ਨੂੰ ਦੇਣਾ ਹੈ, ਰੱਬ ਦੇ ਹੁਕਮ ਵਿੱਚ ਉਹਨੇ ਰਿਜ਼ਰਵ ਰੱਖ ਲਿਆ, ਕਿਸੇ ਨੂੰ ਵੀ ਨਹੀਂ ਦੇਣਾ। ਜਿਸ ਦਿਨ ਕੋਈ ਰਾਜੇ ਦੀ ਨਿੰਦਾ ਕਰੇ, ਇਹ ਸੈਂਕੜੇ ਬ੍ਰਾਹਮਣਾਂ ਤੇ ਸਾਧੂਆਂ ਦੇ ਮਰਨ ਦਾ ਪਾਪ ਦਾ ਫਲ ਉਹਨੂੰ ਦੇਣਾ ਜਿਹੜਾ ਇਹਦੀ ਨਿੰਦਿਆ ਕਰੇਗਾ। ਇਸ ਲਈ ਮਾਤਾ ਤੂੰ ਨਿੰਦਿਆ ਕੀਤੀ ਹੈ, ਸੰਤ ਕਾ ਨਿੰਦਕ ਵਿਗੜ ਰੂਪ ਹੋ ਜਾਏ, ਹੁਣ ਸੈਂਕੜੇ ਜਨਮਾਂ ਦਾ ਤੇਰਾ ਰੂਪ ਵਿਗੜਦਾ ਰਹਿਣ। ਇਸ ਕਰਕੇ ਭਾਈ ਡਰਦੇ ਰਹੀਏ, ਸਤਿਗੁਰੂ ਮਹਾਰਾਜ ਸਾਨੂੰ ਸੁਚੇਤ ਕਰਦੇ ਹਨ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਉਹ ਸੈਂਕੜੇ ਜਨਮਾਂ ਦਾ ਕੋਹੜੀ ਹੋ ਕੇ ਮਰਦਾ, ਸੱਤੇ ਬਲਵੰਡੇ ਦੀ ਸਾਖੀ ਸਾਹਮਣੇ ਹੈ, ਤੇ ਉਹ ਕੋਹੜੀ ਹੋਏ ਗੁਰੂ ਨਾਨਕ ਦੀ ਨਿੰਦਿਆ ਕੀਤੀ, ਗੁਰੂ ਅੰਗਦ ਸਾਹਿਬ ਦੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਕਹਿੰਦੇ ਮੈਨੂੰ ਜੋ ਮਰਜ਼ੀ ਕਹਿ ਲੈਂਦੇ। ਹੁਣ ਜਿਹੜੀ ਰਸਨਾ ਦੇ ਨਾਲ ਤੁਸੀਂ ਗੁਰੂ ਨਾਨਕ ਦੀ ਨਿੰਦਿਆ ਕੀਤੀ ਹੈ ਨਾ, ਤੇ ਤੁਹਾਡਾ ਸਰੀਰ ਫਿੱਟ ਜਾਏ, ਕੋਹੜ ਹੋਇਆ ਸੱਤੇ ਬਲਵੰਡੇ ਨੂੰ ਸਾਧ ਸਿੰਘ ਜੀ ਲੱਦੇ ਪਰਉਪਕਾਰੀ ਨੇ ਬਖਸ਼ਾਉਣਾ ਆਦਿ ਸਾਖੀਆਂ ਸੁਣਦੇ ਰਹਿੰਦੇ। ਸੰਤ ਕਾ ਦੁਖੀ ਸ਼ਾਂਤ ਆਤਮਾ, ਗੁਰੂ ਅਰਜਨ ਦੇਵ ਜੀ ਦਾ ਸਾਹਸ ਜੀ, ਗੁਰੂ ਨਾਨਕ ਸਾਹਿਬ ਸ਼ਾਂਤ ਆਤਮਾ, ਉਹਨਾਂ ਦੇ ਦੁਖੀ ਦਾ ਇਹ ਹਾਲ ਵਿਗੜ ਰੂਪ ਹੋਇਆ ਉਹਨਾਂ ਦਾ। ਜਨਮਾਂ ਤੱਕ ਦੀ ਲੰਮੀ ਕਹਾਣੀ ਛਿੜ ਜਾਂਦੀ ਹੈ।
ਸੰਤ ਕੇ ਦੁਖੀ ਕੋ ਦਰਗਹ ਮਿਲੇ ਸਜਾਈ।
ਸੰਤ ਦਾ ਜਿਹੜਾ ਦੁਖੀ ਹੈ, ਦਰਗਾਹ ਕੀ ਹੈ? ਪਰਮੇਸ਼ਵਰ ਦਾ ਨਿਆਂ ਸਥਾਨ, ਜਿੱਥੇ ਰੱਬੀ ਨਿਆਂ ਹੁੰਦਾ ਹੈ, ਤੇ ਉਸ ਥਾਂ ਤੇ ਫਿਰ ਉੱਥੇ ਸੱਚੇ ਹੀ ਸੱਚ ਨੇ ਚੁਣ ਵੱਖ ਕੱਢੇ ਜਜ਼ਬਾ ਨੇ। ਥਾਂ ਨਾ ਪਾਏ ਨਕੂੜ ਯਾਰ, ਝੂਠਿਆਂ ਨੂੰ ਕੋਈ ਥਾਂ ਨਹੀਂ, ਤੇ ਉੱਥੇ ਫਿਰ ਦਰਗਾਹ ਦੇ ਅੰਦਰ ਸੱਚਾ ਨਿਆਂ ਹੁੰਦਾ ਹੈ, ਤੇ ਉਹ ਸੱਚੇ ਨਿਆਂ ਦੇ ਵਿੱਚ ਸਾਸ ਜੀ ਉਹਨੂੰ ਫਿਰ ਸਜ਼ਾ ਮਿਲਦੀ ਹੈ, ਸਜ਼ਾ ਤੋਂ ਬਖਸ਼ਿਆ ਨਹੀਂ ਜਾਂਦਾ।
ਸੰਤ ਕਾ ਦੁਖੀ ਸਦਾ ਸਹਿਕਾਈ ਹੈ।
ਸੰਤ ਦਾ ਜਿਹੜਾ ਦੁਖੀ ਹੈ ਸਹਿਕਦਾ ਰਹਿੰਦਾ, ਸਹਿਕਦਾ ਉਹ ਹੁੰਦਾ ਵੀ ਜਿਹੜਾ ਨਾਮ ਦਾ ਪ੍ਰਾਣ ਨਿਕਲਣ, ਨਾ ਉਹਦਾ ਸਾਸ ਜੀ ਚੇਤਨਾ ਪੂਰੀ ਕੰਮ ਕਰਦੀ ਹੋਵੇ, ਨਾ ਉੱਠ ਕੇ ਤੁਰ ਸਕਦਾ ਹੋਵੇ, ਬਹਿ ਸਕਦਾ ਹੋਵੇ, ਨਾ ਬੋਲ ਸਕਦਾ ਹੋਵੇ, ਨਾ ਪ੍ਰਾਣ ਨਿਕਲਦੇ ਹੈ, ਨਾ ਮਰਦਾ ਤੇ ਨਾ ਹੀ ਜਿਉਂਦਾ, ਸਹਿਕਦਾ। ਕਹਿੰਦੇ ਇਹੋ ਜਿਹੀ ਹਾਲਤ ਸੰਤ ਦੁਖੀ ਦੀ ਹੋ ਜਾਂਦੀ ਹੈ, ਨਾ ਉਹ ਮਰਨ ਦੇ ਵਿੱਚ ਨਾ ਜਿਉਂਦਿਆਂ ਵਿੱਚ।
ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ।
ਸੰਤਾਂ ਦਾ ਦੁਖੀ ਜਿਹੜਾ ਦੁੱਖ ਦੇਣ ਵਾਲਾ, ਨਿੰਦਾ ਕਰਨ ਵਾਲਾ ਭਾਈ, ਨਾ ਉਹ ਜਿਉਂਦਿਆਂ ਵਿੱਚ ਤੇ ਨਾ ਉਹ ਮਰਿਆਂ ਦੇ ਵਿੱਚ, ਤੇ ਉਹ ਕਿਸੇ ਪਾਸੇ ਵੀ ਨਹੀਂ ਹੈ, ਅੱਧ ਬਾਟੀ ਲਟਕਦਾ ਫਿਰਦਾ।
ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ।
ਸੰਤਾਂ ਦਾ ਜਿਹੜਾ ਦੁਖੀ ਹੈ ਭਾਈ, ਉਹਦੀ ਕਿਸੇ ਪ੍ਰਕਾਰ ਦੀ ਵੀ ਕੋਈ ਆਸਾ ਪੂਰੀ ਨਹੀਂ ਹੁੰਦੀ ਹੈ, ਵਿਚਕਾਰ ਹੀ ਰਹਿ ਜਾਂਦੀ ਹੈ, ਕੋਈ ਨੇਪਰੇ ਨਹੀਂ ਚੜ੍ਹਦੀ ਆਸਾ ਉਸਦੀ, ਅਮੀਦਾਂ ਵਿੱਚ ਰਹਿ ਜਾਂਦੀਆਂ ਹਨ। ਡਰਦੇ ਰਹੀਏ ਸਾਸ ਕੀ, ਦਾਸ ਦੇ ਨਗਰ ਦੇ ਬਾਹਰ ਬਾਹਰ ਇੱਕ ਚੇਰਾ ਜਾ ਸੀ, ਉਹਦੇ ਵਿੱਚ ਝੁੰਡਾਂ ਦੇ ਵਿੱਚ ਇੱਕ ਮਹਾਤਮਾ ਰਹਿੰਦਾ ਸੀ। ਮੈਨੂੰ ਸਿਰਫ ਸੁਪਨੇ ਮੰਗੋ, ਥੋੜੀ ਜਿਹੀ ਸੋਝੀ ਹੈ ਇੱਕ ਵਾਰੀ ਦੇ ਦਰਸ਼ਨਾਂ ਦੀ, ਪਰ ਭਰਾਤਾ ਤੋਂ ਹੋਰ ਨਗਰ ਵਾਲਿਆਂ ਤੋਂ ਬੜੇ ਉਹਨਾਂ ਦੇ ਬਹੁਤ ਕਰਨੀ ਵਾਲਾ ਸਾਧੂ ਸੀ। ਉਹ ਸਾਧ ਸੀ, ਸਾਡੇ ਨਗਰ ਦੇ ਵਿੱਚ ਇੱਕ ਵਾਰੀ ਪਸ਼ੂਆਂ ਦੀ ਬਿਮਾਰੀ ਪੈ ਗਈ, ਪੈਰਾਂ ਤੇ ਮੂੰਹ ਦੀ ਬਿਮਾਰੀ ਅਸੀਂ ਖਤਰਨਾਕ ਹੁੰਦੀ ਬਰਸਾਤ ਜ਼ਿਆਦਾ ਪੈਂਦੀ। ਪਿੰਡਾਂ ਦੇ ਵਿੱਚ ਲੋਕ ਜਿਹੜੇ ਵਹਿਮੀ ਸੀ ਬੜੇ ਵਹਿਮ ਕਰਦੇ ਜੀ ਟੂਣਾ ਕਰਾ ਲਿਓ ਆ ਕੇ। ਉਹ ਸਾਡੇ ਪਿੰਡ ਵਾਲੇ ਸਾਰੇ ਬਜ਼ੁਰਗ ਇਕੱਠੇ ਹੋਏ ਜੀ ਟੂਣਾ ਕਰਾ ਲਓ, ਕੀ ਲਿਆਈਏ, ਪਸ਼ੂ ਬਿਮਾਰ ਹੋ ਗਏ, ਕਿਸੇ ਦੇ ਦੋ, ਕਿਸੇ ਦੇ ਤਿੰਨ, ਕਿਸੇ ਦੇ ਚਾਰ, ਸਾਰਾ ਨਗਰ ਦੇ ਦੁਖੀ ਹੋ ਗਏ। ਉਹ ਕਹਿੰਦੇ ਹੋਰ ਕਿਸੇ ਕੋਲ ਜਾਣਾ, ਸੰਤਾਂ ਕੋਲ ਜਾਣਾ। ਹੁਣ ਸੰਤ ਨਾਮ ਬੰਦਗੀ ਵਾਲਾ ਸੀ, ਉਹ ਟੂਣੇ ਵਾਲਾ ਸੰਤ ਨਹੀਂ ਸੀ। ਉਹਨੇ ਦੇਖਿਆ ਭੋਲੇ ਵਾਲੇ ਜੱਟ ਨੇ ਟੂਣਾ ਕਰਾਉਣ ਆ ਗਏ ਮੇਰੇ ਕੋਲ, ਜਿਵੇਂ ਫਰੀਦ ਸਾਹਿਬ ਦੇ ਕੋਲ ਮਾਈ ਚਲੀ ਗਈ ਸੀ ਵੀ ਮੈਂ ਪਤੀ ਬਸ ਕਰਨਾ, ਮੈਨੂੰ ਟੂਣਾ ਕਰ ਦਿਓ। ਕੇ ਨਿਵਣ ਸੋਕਰ ਖਬਰ ਕੋਲ ਜਿਹਾ ਬਣੀਆਂ ਮਨ ਧਾਮ ਦੱਸਿਆ ਸੀ ਟੂਣਾ। ਮਹਾਤਮਾ ਕਹਿਣ ਲੱਗੇ ਭਾਈ ਇਹ ਟੂਣਾ ਕਰਾਉਣਾ? ਕਹਿੰਦੇ ਹਾਂ ਜੀ। ਕਹਿੰਦੇ ਵੀ ਚਲੋ ਇਹ ਤਾਂ ਕਰ ਦਿਆਂਗੇ, ਪਰ ਮੇਰੀ ਸ਼ਰਤ ਇਹ ਹੈ ਮੇਰਾ ਟੂਣਾ ਉਹਨਾਂ ਲੋਕਾਂ ਵਰਗਾ ਨਹੀਂ, ਮੈਂ ਇੱਕ ਲੀਕ ਖਿੱਚ ਦਿਆਂਗਾ। ਉਹ ਮੂਲ ਮੰਤਰ ਪੜ੍ਹ ਕੇ ਲੀਕ ਖਿੱਚ ਦਿੰਦੀ। ਕਹਿੰਦੇ ਜਿਹੜਾ ਵੀ ਪਸ਼ੂ ਉਹ ਲੀਕ ਤੱਪ ਜਾਊਗਾ, ਕਹਿੰਦੇ ਉਹ ਤੰਦਰੁਸਤ ਹੁੰਦਾ ਜਾਊਗਾ, ਬਿਮਾਰੀ ਉਹਦੇ ਤੇ ਹਮਲਾ ਨਹੀਂ ਕਰੂਗੀ। ਵੀ ਪਰ ਸ਼ਰਤ ਇੱਕ ਹੈ, ਕਿਸੇ ਨੇ ਬੋਲਣਾ ਨਹੀਂ, ਸਤਨਾਮ ਸਤਨਾਮ ਜਪਦੇ ਆਉਣਾ, ਫੋਕਰਾ ਨਹੀਂ ਮਾਰਨਾ, ਫੋਕਰਾ ਨਹੀਂ ਮਾਰਨਾ, ਬੋਲਣਾ ਨਹੀਂ, ਲੀਕ ਟਪਾਈ ਚੱਲੋ ਟਪਾਈ ਚੱਲੋ। ਸਾਧ ਸਿੰਘ ਜੀ ਸਾਡੇ ਨਗਰ ਦੇ ਜਿਉਂ ਪਸ਼ੂ ਖੁਰ ਖੁਰ ਕੇ ਲੱਗੇ ਟਪਾਉਣ, ਸਾਰੇ ਨਗਰ ਦੇ ਆਪਣੇ ਆਪਣੇ ਪਸ਼ੂ ਕਾਹਲੇ ਪਏ, ਲੋਕ ਵੀ ਛੇਤੀ ਲੀਕ ਟਪਾ ਦੀ, ਕਿਤੇ ਆਸਰੇ ਨਾ ਘੱਟ ਹੋ ਜਾਵੇ। ਨਾਲ ਹੀ ਬਲਾੜਾ ਪਿੰਡ ਹੈ, ਫਤਿਹਗੜ੍ਹ ਸਾਹਿਬ ਦੇ ਪਿੱਛੇ ਪੈਂਦੇ ਦੋਵੇਂ। ਇੱਕ ਭਾਈ ਨੇ ਨਾ ਤਾਜ਼ਾ ਤਾਜ਼ਾ ਅੰਮ੍ਰਿਤ ਛਕਿਆ, ਬਾਦਸ਼ਾਹ ਹੱਥ ਚ ਲਿਆ ਹੋਇਆ ਨੇਕ ਸਿੰਘਾਂ ਦਾ। ਉਹ ਸਾਸ ਜੀ ਵੀ ਲਾਇਸੈਂਸ ਮਿਲ ਜੂਗਾ, ਗੱਡੀ ਚੜ੍ਹਨ ਦੀ ਮੌਜੂਗੀ, ਗੱਡੀ ਦੇ ਟਿਕਟ ਨਹੀਂ ਨੇਕ ਸਿੰਘ ਦਿੰਦੇ ਆਉਂਦੇ ਸੀ। ਤੇ ਚਾਹੀਦਾ ਤਾਂ ਇਹ ਸੀ ਅੰਮ੍ਰਿਤ ਛਕ ਕੇ ਦਿਮਾਗ ਠੀਕ ਹੋ ਜਾਂਦਾ, ਦਿਮਾਗ ਖਰਾਬ ਹੋ ਗਿਆ ਜ਼ਿਆਦੇ। ਗੱਡੀ ਤੇ ਬੈਠਾ ਹੁੰਦਾ, ਉੱਚੇ ਉੱਚੇ ਬੋਲਦਾ ਹੁੰਦਾ ਹੈ। ਹੁਣ ਉੱਧਰ ਸੰਤਾਂ ਨੇ ਕਿਹਾ ਬੋਲਣਾ ਨੀ, ਮਹਾਤਮਾ ਨੇ ਇਸ਼ਾਰਾ ਕਰਿਆ ਵੀ ਇਹਨੂੰ ਜਾ ਕੇ ਕਹੋ ਬੋਲੇ ਨਾ, ਗੱਡਾ ਕੋਲ ਦੀ ਲੱਗਣੇ ਜੇ ਰਸਤਾ ਕੋਲ ਦੀ ਜਾਂਦਾ ਸੀ, ਹੁਣ ਤਾਂ ਸਿੱਧੀ ਸੜਕਾਂ ਹੋ ਗਈ। ਉਹ ਨੱਠ ਕੇ ਗਏ, ਕਹਿੰਦੇ ਉਹ ਭਾਈ ਨਕਸ਼ਾ ਬੇਨਤੀ ਹੈ। ਕਹਿੰਦਾ ਕੀ ਹੋਇਆ? ਕਹਿੰਦਾ ਜੀ ਬੇਨਤੀ ਆ, ਸੰਤ ਬੈਠੇ, ਕਹਿੰਦਾ ਸੰਤਾਂ ਦੀ ਮਾਈ ਨਿਕਲੀ ਹੋਈ ਹੈ, ਛਲ ਪੈਂਦਾ ਮੇਰੇ ਬੋਲਣ ਤੋਂ, ਮੂਹਰੇ ਦੋ ਗੱਲਾਂ ਹਨ। ਤੇ ਉਹਨੇ ਕਿਹਾ ਵੀ ਨਹੀਂ, ਟੂਣਾ ਕੀਤਾ ਹੋਇਆ। ਕਹਿੰਦਾ ਮੈਂ ਹਜੇ ਪਖੰਡੀ ਬਾਬਿਆਂ ਨੂੰ ਜਾਣਦਾ, ਮੈਂ ਨਿਹੰਗ ਸਿੰਘ ਹੁੰਦਾ, ਸੋ ਤਿੰਨੇ ਹੁੰਦੇ ਹਾਂ ਹਜੇ ਜਾਣੂ ਅਸੀਂ। ਦੋ ਗੱਲਾਂ ਫੇਰ ਕਹੀਆਂ। ਸੰਤ ਉੱਠ ਕੇ ਖੜੇ ਹੋ ਕੇ ਕਹਿੰਦੇ, ਹੱਥ ਜੋੜ ਕੇ ਕਹਿੰਦੇ, ਨਿਹੰਗ ਸਿੰਘ ਜੀ ਰੱਬ ਦਾ ਭੈ ਕਰ ਥੋੜਾ ਜਾ, ਚਲਾ ਜਾ। ਕਹਿੰਦਾ ਪਖੰਡੀ ਦਾ ਤੂੰ ਕੀ ਕਰ ਲਏਗਾ ਮੇਰਾ? ਸੰਤਾਂ ਦਾ ਸਿਰ ਪਾੜਨ ਵਾਸਤੇ ਬਰਸ਼ਾ ਜਿਹੜਾ ਤਿੱਖਾ ਸੀ ਆਪਣੇ ਗਲੀ ਨੂੰ ਫੜ ਲਿਆ, ਐ ਸੰਤਾਂ ਦੇ ਸਿਰ ਦੇ ਵਿੱਚ ਡਾਂਗ ਲੱਗਿਆ ਮਾਰਨ। ਚਲੋ ਪਿੰਡ ਵਾਲੇ ਨੇ ਫੜ ਲਿਆ, ਡਾਂਗ ਤਾਂ ਨਹੀਂ ਮਾਰਨ ਦਿੱਤੀ। ਕਹਿੰਦਾ ਕੀ ਕਰੇਗਾ ਤੂੰ ਮੇਰਾ? ਸੰਤ ਕਹਿੰਦੇ ਵੀ ਹੁਣ ਤਾਂ ਹੱਦ ਹੋ ਗਈ ਹੈ, ਆਇਆ ਤਾਂ ਮੈਂ ਹੋਰ ਕੁਛ ਕਰਨ ਸੀ, ਮੇਰੇ ਤੇਰੇ ਵਾਲਾ ਵੀ ਹੁਣ ਕਰਨਾ ਹੀ ਪਊਗਾ ਇਹਨਾਂ। ਕਹਿੰਦੇ ਕਰਦਾ ਮੈਂ ਬਹੁਤ ਕੁਛ ਸਕਦਾ, ਗੁਰੂ ਨਾਨਕ ਨੇ ਬੜੀ ਸਮਰੱਥਾ ਦਿੱਤੀ ਹੈ, ਪਰ ਤੂੰ ਝੱਲਣ ਜੋਗਾ ਨਹੀਂ ਹੈ, ਨਹੀਂ ਲੈ ਤੈਨੂੰ ਥੋੜਾ ਜਿਹਾ ਕਰਕੇ ਦੱਸਾਂ ਕੀ ਕਰ ਸਕਦਾ। ਤੈਨੂੰ 6 ਮਹੀਨੇ ਦੀ ਕੈਦ, 500 ਰੁਪਇਆ ਜੁਰਮਾਨਾ। ਜੁਰਮਾਨਾ ਜੱਜ ਆ ਗਿਆ ਬਣਾ ਕੇ, ਤੂੰ ਦੋ ਗੱਲਾਂ ਵੀ ਬੋਲ ਕੇ ਲੰਘਦਾ ਹੋਇਆ ਸਾਸ ਜੀ ਗਿਆ। ਥੋੜੇ ਸਮੇਂ ਤੋਂ ਬਾਅਦ ਕਿਸੇ ਸ਼ਰੀਕ ਨੇ ਸ਼ਰਾਬ ਦੇ ਤੌੜੇ ਰੱਖ ਕੇ ਉਹਦੇ ਕੋਲ ਛਾਪਾ ਭਰਾਤਾ, ਹਾਲਾਂਕਿ ਸ਼ਰਾਬ ਨਹੀਂ ਸੀ ਪੀਂਦਾ। ਪੁਲਿਸ ਆਈ, ਫੜਕੇ ਲੈ ਗਈ, ਬਸੀ ਖਹਿਰੀਆਂ ਹੁੰਦੀਆਂ ਸੀ ਸਾਡੇ, ਜੱਜ ਦੇ ਸਾਹਮਣੇ ਹੋਏ ਸਾਰੇ ਸਬੂਤ ਇਹ ਗਵਾਹੀਆਂ ਹੋਈਆਂ। ਜੱਜ ਦਾ ਰੁੱਖ ਜਦੋਂ ਦੇਖਿਆ ਉਸਨੇ, ਫਿਰ ਘਰਦਿਆਂ ਨੂੰ ਕਹਿੰਦਾ ਸੰਤਾਂ ਕੋਲ ਜਾਓ। ਉਹ ਆਏ, ਕਹਿੰਦੇ ਮਹਾਰਾਜ ਜੀ ਬਖਸ਼ ਦਿਓ। ਕਹਿੰਦੇ ਬਰਮਾ ਵਰੀ ਬਖਸ਼ ਸਕਦਾ, ਹੁਣ ਤਾਂ ਮੇਰੀ ਤਾਂ ਗੱਲ ਇਹ ਫਸੇ ਰਹੇਗੀ, ਜਾਓ 500 ਰੁਪਇਆ ਜੁਰਮਾਨਾ, 6 ਮਹੀਨੇ ਦੀ ਕੈਦ। ਇਹ ਤਾਂ ਕਹਿੰਦੇ ਲਿਖਤੀ ਪੱਕੀ। ਉਹ ਕਹਿੰਦੇ ਨਿਹੰਗ ਸਿੰਘ ਆਹ ਗੱਲ ਡਰਿਆ ਹੋਇਆ, ਜਦੋਂ ਸਾਰੇ ਸਬੂਤ ਹੋ ਗਏ, ਜੱਜ ਕਹਿਣ ਲੱਗਾ ਸਾਰੇ ਸਬੂਤ ਸਿੱਟੇ, ਮੈਂ ਇਹ ਸਿੱਟੇ ਤੇ ਪਹੁੰਚਿਆ ਕਿ ਮਜ਼ਲਮ ਨੂੰ 500 ਰੁਪਇਆ ਜੁਰਮਾਨਾ ਤੇ 6 ਮਹੀਨੇ ਦੀ ਕੈਦ ਕੀਤੀ ਜਾਂਦੀ।
ਸਾਧ ਸਿੰਘ ਜੀ ਉਹ ਨਿਹੰਗ ਸਿੰਘ ਸਾਡੇ ਇਲਾਕੇ ਚ ਬਾਅਦ ਚ ਜਿਉਂਦਾ ਰਿਹਾ। 6 ਮਹੀਨੇ ਦੀ ਕੈਦ ਕੱਟਣ ਤੋਂ ਬਾਅਦ ਉਹ ਕਹਿੰਦਾ ਸੀ ਜੇ ਕਿਸੇ ਦੇ ਕੱਪੜੇ ਵੀ ਸਾਧਾਂ ਵਾਲੇ ਹੋਣ ਨਾ, ਕਹਿੰਦੇ ਲੋਕ ਤਾਂ ਵੀ ਡਰਦੇ ਰਹੇ, ਡਰਦੇ ਰਹੋ, ਕਹਿੰਦੇ ਮੈਂ ਡੰਗਿਆ ਗਿਆ। ਇਸ ਕਰਕੇ ਸਾਧ ਸਿੰਘ ਜੀ ਭਾਗਵਾਨ ਸੇਵਾ ਕਰਨ, ਹੁਜਤ ਕਰਨ ਪ੍ਰੀਤ, ਸੰਤਨ ਸੇਤੀ ਮਸਤਰੀ ਭੋਡਾ ਭੰਡੋ ਗੁਣ ਕੀ ਰੀਤ। ਇਸ ਪ੍ਰਕਾਰ ਦੇ ਕਈ ਦੁਖੀ ਸੰਤ ਕੇ ਦੁਖੀ ਕੁਝ ਨਾ ਆਸਾ, ਉਹਦੀ ਆਸਾ ਦੀ ਪੁੱਜਦੀ ਹੈ।
ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ,
ਸੰਸਾਰ ਤੋਂ ਬਾਹੀ ਨਿਰਾਸ਼ ਹੋ ਕੇ ਜਾਂਦਾ, ਉਹਦੀ ਕੋਈ ਆਸਾ ਨੀ ਪੂਰੀ ਹੁੰਦੀ।
ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਏ,
ਤ੍ਰਿਸ਼ਟੇ ਨਾਲ ਇਸ਼ਤ ਹੋਣ ਦਾ ਉਹ ਕਿਤੇ ਵੀ, ਜਿਵੇਂ ਦਰਵਾਸ਼ੀ ਰਿਸ਼ੀ ਨੂੰ ਕਿਤੇ ਵੀ ਟਿਕਾਣਾ ਨੀ ਸੀ ਮਿਲਿਆ, ਤਿੰਨਾਂ ਲੋਕਾਂ ਦੇ ਭਾਈ ਗੁਰਦਾਸ ਨੇ ਕਹਾਣੀ ਲਿਖੀ ਆ। ਕਿਉਂਕਿ ਸੰਤ ਸੀ ਜਿਹਨੂੰ ਲੋਕੀ ਰਾਜਾ ਕਹਿੰਦੇ ਸੀ, ਦਰਵਾਸ਼ਾ ਸੰਤ ਨਹੀਂ ਸੀ, ਅਮਰੀਕ ਸੰਤ ਸੀ, ਰਾਜਾ ਸੀ ਨਾਲੇ, ਸੰਤ ਗੁਣਾਂ ਦਾ ਨਾਂ ਹੈ। ਮੁੜ ਕੇ ਉਸੇ ਦੇ ਆ ਕੇ ਪੈਰੀ ਬਰਮਾ ਵਿਸ਼ਨੂੰ ਸ਼ਿਵ ਜੀ ਨੇ ਵੀ ਜਵਾਬ ਦੇ ਦਿੱਤਾ ਸੀ, ਕਹਿੰਦੇ ਤੂੰ ਸੰਤ ਲੋਕੀ ਆ, ਸਾਡੇ ਕੋਲ ਚਲਾ ਜਾ, ਸਾਡੀਆਂ ਕੁੜੀਆਂ ਫੁੱਕੀਆਂ ਜਾਣਗੀਆਂ। ਸੁਦਰਸ਼ਨ ਚੱਕਰ ਵਾਲੀ ਪਿੰਡ ਇਸ ਕਰਕੇ ਉਹਨੂੰ ਕੋਈ ਵੀ ਟਿਕਾਣਾ ਨਹੀਂ ਦਿੰਦਾ।
ਜੈਸਾ ਭਾਵੈ ਤੈਸਾ ਕੋਈ ਹੋਏ,
ਸਾਧ ਸਿੰਘ ਜੀ ਜੈਸਾ ਭਾਵੈ, ਜਿਹੋ ਜੀ ਕਿਸੇ ਦੀ ਭਾਵਨਾ ਹੈ ਤੇ ਉਹ ਭਾਵਨਾ ਦੇ ਅਨੁਸਾਰ ਹੀ ਫਲ ਹੁੰਦਾ। ਤੈਸਾ ਕੋਈ ਹੋਏ, ਹੋਇਆ ਜੀ ਉਹਦਾ ਕਰਮ ਹੋ ਜਾਂਦਾ। ਇਹ ਭਾਵਨਾ ਹੀ ਹੈ ਨਾ ਕਿ ਜਿਹੜੀ ਕਿਸੇ ਦੀ ਨਿੰਦਿਆ ਕਰਦਾ ਉਹਨੂੰ ਜੋ ਭਾ ਜਾਂਦੀ ਹੈ ਗੱਲ ਨਿੰਦਿਆ ਕਰਨ ਦੀ, ਉਹ ਜੀ ਫਲ ਹੋ ਜਾਂਦਾ ਹੈ।
ਭਇਆ ਕਿਰਤਨਾ ਮੇਟੈ ਕੋਏ,
ਜਿਹੜਾ ਸਾਧ ਸਿੰਘ ਜੀ ਕਰਮ ਕੀਤਾ ਹੋਇਆ ਪ੍ਰਲਬਧ ਬਣ ਗਈ ਤੇ ਉਹ ਫਿਰ ਮਿਟਦਾ ਨਹੀਂ ਹੈ। ਪੂਰਵ ਲੋਕ ਕਿਰਤ ਕਰਮ ਨਾ ਮਿਟੇਰੀ ਕਰ ਗਏ ਹੈਣ। ਭਗਤ ਤਰਲੋਚਨ ਜੀ ਨੇ ਆਪਣੇ ਘਰ ਵਾਲੀ ਨੂੰ ਕਿਹਾ ਸੀ, ਭਾਗਾਂ ਵਾਲੀਆਂ ਕਰਮ ਨਹੀਂ ਮਿਟਿਆ ਕਰਦਾ, ਭੋਗੇ ਮੈਨੂੰ ਭਾਗੇ ਨਹੀਂ ਕਰਮ ਗਤੀ ਬਲਵੰਤ। ਗੀਤਾ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਲਿਖਿਆ ਹੈ, ਕਹਿੰਦੇ ਕਰਮ ਜਿਹੜਾ ਨਾ ਭਾਵੇਂ ਸ਼ੁਭ ਕੀਤਾ ਭਾਵੇਂ ਅਸ਼ੁਭ ਕੀਤਾ ਹੋਇਆ, ਇਹ ਕਦੇ ਮਿਟਿਆ ਨਹੀਂ ਕਰਦਾ। ਅਵਸ਼ ਮੇ ਬਹੁਤਿਆਂ, ਕਹਿੰਦੇ ਅਵਸ਼ ਮੇ ਜ਼ਰੂਰ ਹੀ ਭੋਗਣਾ ਪੈਂਦਾ। ਅਵਸ਼ ਮੇ ਬਹੁਤਿਆਂ ਕਿਰਤੋਂ ਕਰਮਾਂ ਸੁਭਾ ਸੁਭਮ ਅਭਗਤੋਂ ਨਾ ਖੀਜਤੇ। ਹੇ ਅਰਜਨ, ਕਹਿੰਦੇ ਭੋਗੇ ਬਿਨਾਂ ਰਸਤਾ ਹੀ ਕੋਈ ਨਹੀਂ, ਹੋਰ ਤਾਂ ਭੋਗਣਾ ਹੀ ਪੈਂਦਾ ਹੈ। ਇਸ ਕਰਕੇ ਕੰਡੇ ਬੀਜਣ ਤੋਂ ਪਹਿਲਾਂ ਸੋਚਣਾ ਚਾਹੀਦਾ, ਸੂਲਾਂ ਜੋੜਨ ਤੋਂ ਨਹੀਂ ਸੋਚਣਾ ਚਾਹੀਦਾ, ਪਹਿਲਾਂ ਸੋਚੇ ਵੀ ਸੂਲਾਂ ਨਾ ਬੀਜਾਂ। ਇਸ ਕਰਕੇ ਪਿਆ ਕਿਰਤ ਨਾ ਮੇਟੇ ਕੋਏ, ਕੋਈ ਵੇਖ ਨਹੀਂ ਸਕਦਾ ਹੈ।
ਨਾਨਕ ਜਾਣੈ ਸੱਚਾ ਸੋਏ,
ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਵਾਹਿਗੁਰੂ ਹੈ, ਭਾਈ ਜਾਣਦਾ ਹੈ ਕਿਵੇਂ ਚਲਾਉਣਾ ਸ੍ਰਿਸ਼ਟੀ ਨੂੰ ਸੱਚੇ ਪਰਮੇਸ਼ਰ ਦੇ ਦਰ ਤੇ। ਐਸਾ ਸਾਧ ਸਿੰਘ ਜੀ ਵਰਤਾਰਾ ਵਰਤੇ ਹੈ, ਗੁਰੂ ਕਿਰਪਾ ਕਰੇ। ਆਪ ਇੱਥੇ ਸਮਾਪਤੀ ਹੈ। ਢਾਡੀ ਸਿੰਘ ਸਾਹਿਬਾਨਾ ਨੇ ਆਪ ਜੀ ਨੂੰ ਬੜੀ ਮਿੱਠੀ ਰਸਮਾਂ ਦੁਆਰਾ, ਵੀਰ ਸੀ ਕਵਤਾਰਾਂ ਦੁਆਰਾ ਨਿਹਾਲ ਕਰਨਾ। ਸਾਰੇ ਗੁਰਮੁਖ ਸਾਧ ਦਿਆ ਕਰੋ, ਗੁਰੂ ਕਿਰਪਾ ਕਰੇ। ਆਓ ਸਾਧ ਸਿੰਘ ਜੀ ਦੀ ਸਮਾਪਤੀ ਹੈ, ਉਹਨਾਂ ਚ ਪਾਣੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹੇ ਗੋਬਿੰਦ,
ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਹਾਰ, ਅੰਧਕੂਪ ਮਹਾਪਣਿਆ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ